श्रवण से प्रमाण का संदेह दूर होवे है और मनन से प्रमेय का संदेह दूर होवे है। श्रवण क्या करेगा? श्रवण अपना जड़ा हुण श्रवण कर रहे हैं, इहदे नाल सानू ज्ञान नहीं होगा। ज्ञान नहीं होगा तो फिर श्रवण करन दा की फायदा? वो कह रहे ज्ञान दा जो प्रतिबंध है ना, उन्हूं निवृत्त कर देगा। ज्ञान क्यों नहीं हो रहा सानू? जेड़े कारण सानू ज्ञान नहीं हो रहा, वो जो रुकावट है प्रतिबंध ने, रुकावट वो रुकावट नू दूर करेगा श्रवण। बस श्रवण से ज्ञान नहीं होना। श्रवण आप इसलिए कर रहे हैं, ज्ञान होने दे विच जेड़ी रुकावट है ये श्रवण उन्हूं हटा देगा। भाई पानी लगा है खेत च, आगे तुसी उन्हूं बंद दिता, आगे नहीं जा रहा, आगे जाना तो वट तोड़ दोगे, पानी ने थोड़ी फिर धक्का लगाना पड़ेगा, पानी जो अपने आप दौड़ जाएगा। ज्ञान नू फिर उत्पन्न नहीं करना पड़ेगा, ज्ञान नू जिहड़ी रुकावट है वो हटाउणी पड़ेगी। वो हटा हट गई तो ज्ञान अपने आप उत्पन्न हो जाएगा। वो जिहड़ी रुकावट है वो किहदे नाल हटेगी? श्रवण से। श्रवण से क्या होता है? श्रवण से प्रमाण का संदेह दूर होवे है। और मनन से क्या होगा? मनन से प्रमेय का संदेह दूर होवे है। एक ही नू कहिंदे आ
आदि, कह दिया ना आदि, तो बात दो का ग्रहण हो जाएगा। सर्वण आदि, आदि का अर्थ हो गया सर्वण मनन निर्ध्यास। इनको वो कह रहे हैं परंपरा से ज्ञान की हेतु का। परंपरा से मैंने पहला ए फिर ए फिर ए ऐसे। नंबर वाइज
सर्वण से प्रमाण का संदेह दूर होवे है और मनन से प्रमेय का संदेह दूर होवे है।
श्रवण क्या करेगा? श्रवण अपना जड़ा हुण श्रवण कर रहे हैं, इहदे नाल सानू ज्ञान नहीं होगा। ज्ञान नहीं होगा तो फिर श्रवण करन दा की फायदा? वो कह रहे ज्ञान दा जो प्रतिबंध है ना, उन्हूं निवृत्त कर देगा। ज्ञान क्यों नहीं हो रहा सानू? जेड़े कारण सानू ज्ञान नहीं हो रहा, वो जो रुकावट है प्रतिबंध ने, रुकावट वो रुकावट नू दूर करेगा श्रवण। बस श्रवण से ज्ञान नहीं होना। श्रवण आप इसलिए कर रहे हैं, ज्ञान होने दे विच जेड़ी रुकावट है ये श्रवण उन्हू हटा देगा। भाई पानी लगा है खेत च, आगे तुसी उन्हूं बन दिता, आगे नहीं जा रहा, आगे जाना तो वट तोड़ दोगे, पानी ने थोड़ी फिर धक्का लगाना पड़ेगा, पानी जो अपने आप दौड़ जाएगा। ज्ञान फिर उत्पन्न नहीं करना पड़ेगा। ज्ञान जिहड़ी रुकावट है वो हटाउणी पड़ेगी। वो हटा हट गई तो ज्ञान अपने आप उत्पन्न हो जाएगा। वो जिहड़ी रुकावट है वो किहदे नाल हटेगी? श्रवण से। श्रवण से क्या होता है? श्रवण से प्रमाण का संदेह दूर होवे है। और मनन से क्या होगा? मनन से प्रमेय का संदेह दूर होवे है। एक ही नू कहिंदे आ देखो सुनो, वेदांत वाक्य अद्वितीय ब्रह्म के प्रतिपादक हैं अथवा अन्य अर्थ के प्रतिपादक हैं, ऐसा प्रमाण में संदेह होवे है। वेदांत वाक्य जो है अहम ब्रह्मास्मि तत्त्वमसि, ये जो वेद के वाक्य हैं, वेदांत के वाक्य हैं, ये ब्रह्म नू दस रहे हैं या किसी और अर्थ नू दस रहे हैं? केदा ज्ञान कराना चाह रहे हैं वो? ना ना, ये संशय हो जाना। ये जरा संशय हो जाना ना, वेदांत वाक्य अद्वितीय ब्रह्म के प्रतिपादक हैं अथवा अन्य अर्थ के प्रतिपादक हैं। अद्वितीय मैंने आत्मा और ब्रह्म एक है ये कह रहे हैं वाक्य, जहां आत्मा और ब्रह्म दो हैं अलग अलग हैं ये कह रहे हैं? ये जरा संदेह है ना साढ़े मन में, मैं आत्मा कैसे हो सकता हूँ, मैं ब्रह्म कैसे हो सकता हूँ, जीव और ब्रह्म वो तो अलग अलग है, ये जरा साढ़े मन संदेह है ना, ये कदों कदों दूर होगा? श्रवण से। ठीक है ना, वेदांत वाक्य अद्वितीय ब्रह्म के प्रतिपादक हैं अथवा अन्य अर्थ के प्रतिपादक हैं, ऐसा प्रमाण में संदेह होवे है सो श्रवण से दूर होवे है। ऐसा जो संदेह है तां सानू हो गया, मैं जीव हूं, मैं ब्रह्म कैसे हो सकता हूं, जीव अलग है, ब्रह्म अलग है, ईश्वर अलग है, जीव अलग है, जीव ईश्वर कैसे हो सकता है? ये जरा सानू संदेह हो गया ना, भुलेखा पै गया, एक कदों दूर होएगा?
ਸਰਵਣ ਸੇ, ਜਿਹੜਾ ਤੁਸੀਂ ਹੁਣ ਕੰਮ ਕਰਨ ਡੇ ਜੀ ਇਹਦੇ ਨਾਲ ਦੂਰ ਹੋ ਜਾਏਗਾ। ਠੀਕ ਹੈ। ਅਬ ਜੀਵ ਬ੍ਰਹਮ ਕਾ ਭੇਦ ਸੱਤ ਹੈ ਅਥਵਾ ਭੇਦ ਸੱਤ ਹੈ, ਐਸਾ ਪਰਮੇਹ ਮੇਂ ਸੰਦੇਹ ਹੋਵੇ ਹੈ, ਸੋ ਮੰਨਣ ਸੇ ਦੂਰ ਹੋਵੇ ਹੈ। ਅਬ ਦੂਸਰਾ ਵਾਕਿਆ ਹੈ, ਜੀਵ ਬ੍ਰਹਮ ਕਾ ਅਭੇਦ ਸੱਤ ਹੈ, ਜੀਵ ਬ੍ਰਹਮ ਇੱਕ ਹੈ ਕਿ ਅਲੱਗ ਅਲੱਗ ਹੈ? ਜੀਵ ਅਲੱਗ ਹੈ, ਬ੍ਰਹਮ ਅਲੱਗ ਹੈ, ਐਸਾ ਹੈ ਜਾਂ ਦੋਨੋਂ ਇੱਕ ਹੀ ਹੈ, ਇੱਕ ਹੀ ਸਮੁੰਦਰ ਦੀਆਂ ਲਹਿਰਾਂ ਹੈ? ਇਹ ਜਿਹੜਾ ਸੰਦੇਹ ਹੈ, ਇਹ ਜਿਹੜਾ ਭੁਲੇਖਾ, ਇਹ ਕਦੋਂ ਦੂਰ ਹੋਗਾ? ਮੰਨਣ ਸੇ। ਠੀਕ ਹੈ ਜੀ। ਸੋ ਮੰਨਣ ਸੇ ਦੂਰ ਹੋਇਆ। ਦੇਹ ਆਦਿ ਸੱਤ ਹੈ ਔਰ ਜੀਵ ਬ੍ਰਹਮ ਕਾ ਭੇਦ ਸੱਤ ਹੈ, ਐਸੇ ਗਿਆਨ ਕੋ ਵਿਪਰੀਤ ਭਾਵਨਾ ਕਹੇ ਹੈ। ਵਿਪਰੀਤ ਭਾਵਨਾ ਕਿਹਨੂੰ ਕਹਿੰਦੇ ਹੈ? ਉਲਟ, ਉਲਟ ਭਾਵਨਾ ਹੋ ਗਈ ਹੈ ਨਾ, ਅਤੇ ਉਲਟ ਭਾਵਨਾ ਸਾਨੂੰ ਕੀ ਹੋ ਗਈ? ਉਲਟ ਭਾਵਨਾ ਉਹ ਸੁਣ ਲਓ ਜਿਹੜੀ ਸਾਨੂੰ ਉਲਟ ਭਾਵਨਾ ਹੋ ਗਈ ਹੈ, ਉਹ ਕਿਹੜੀ ਹੈ? ਉਹ ਕਹਿ ਰਹੇ ਹੈ ਦੇਹ ਆਦਿ ਸੱਤ ਹੈ ਔਰ ਜੀਵ ਬ੍ਰਹਮ ਕਾ ਭੇਦ ਸੱਤ ਹੈ। ਇਹ ਸਾਨੂੰ ਉਲਟੀ ਭਾਵਨਾ ਹੋ ਗਈ ਹੈ, ਇਹ ਦੇਹ ਵੀ ਸੱਤ ਹੈ ਔਰ ਜੀਵ ਵੀ ਅਲੱਗ ਹੈ ਔਰ ਬ੍ਰਹਮ ਵੀ ਅਲੱਗ ਹੈ। ਦੱਸ, ਇਹ ਜਿਹੜੇ ਸਾਨੂੰ ਦੇਹ ਆਦਿ ਸੱਤ ਹੈ ਔਰ ਜੀਵ ਬ੍ਰਹਮ ਕਾ ਭੇਦ ਸੱਤ ਹੈ, ਜੀਵ ਵੀ ਸੱਤ ਹੈ ਔਰ ਬ੍ਰਹਮ ਵੀ ਸੱਤ ਹੈ, ਉਹਨਾਂ ਦਾ ਦੋਨਾਂ ਅਲੱਗਪਣਾ ਜਿਹੜਾ ਹੈ ਨਾ, ਉਹ ਵੀ ਸੱਤ ਹੈ, ਉਹ ਇੱਕ ਨਹੀਂ ਹੋ ਸਕਦੇ। ਔਰ ਦੇਹ ਵੀ ਸੱਤ ਹੈ, ਸਰੀਰ ਵੀ ਸੱਤ ਹੈ, ਇਹ ਪ੍ਰਪੰਚ ਵੀ ਸੱਤ ਹੈ। ਇਹ ਸਾਨੂੰ ਜਿਹੜੀ ਉਲਟੀ ਭਾਵਨਾ ਹੋ ਗਈ ਹੈ, ਸੱਤ ਇਹਨਾਂ 'ਚੋਂ ਕੋਈ ਵੀ ਨਹੀਂ, ਨਾ ਜੀਵ ਬ੍ਰਹਮ ਕਾ ਭੇਦ ਸੱਤ ਹੈ, ਉਹ ਤਾਂ ਇੱਕ ਹੀ ਹੈ, ਔਰ ਨਾ ਇਹ ਸਰੀਰ ਹੀ ਸੱਤ ਹੈ। ਇਹ ਕੀ ਹੋ ਗਈ? ਵਿਪਰੀਤ ਭਾਵਨਾ। ਠੀਕ ਹੈ। ਐਸੇ ਗਿਆਨ ਕੋ ਵਿਪਰੀਤ ਭਾਵਨਾ ਕਹੇ ਹਾਂ, ਤਾਹੀ ਕੋ ਵਿਪਰਜੈ ਵੀ ਕਹੇ ਹੈ, ਤਾਂ ਕੋ ਨਿਰਧਿਆਸਨ ਦੂਰ ਕਰੇ ਹੈ। ਇਹ ਜਿਹੜਾ ਸੰਦੇਹ ਹੋ ਗਿਆ ਸਾਨੂੰ, ਇਹਨੂੰ ਕਿਹੜਾ ਦੂਰ ਕਰੇਗਾ? ਨਿਰਧਿਆਸਨ ਸੇ ਨਿਵਿਰਤ ਹੋਵੇਗਾ ਇਹ ਸੰਦੇਹ। ਤਿੰਨ ਸੰਦੇਹ ਹੋ ਗਏ ਨਾ, ਸਰਵਣ ਮਨਨ ਨਿਰਧਿਆਸਨ। ਸਰਵਣ ਕਿਆ ਕਰੇਗਾ? ਸਰਵਣ ਕਿਆ ਕਰੇਗਾ? ਵਿਦਾਂਤ ਵਾਕਿਆ ਦਿੱਤੀ ਬ੍ਰਹਮ ਕੇ ਪ੍ਰਤੀਪਾਦਕ ਹੈ ਅਥਵਾ ਦੂਸਰੇ ਅਰਥ ਕੇ ਕਿਸੀ ਕੇ? ਇਹ ਜਿਹੜਾ ਸਾਨੂੰ ਸੰਦੇਹ ਹੈ, ਇਹ ਸਾਨੂੰ ਸਰਵਣ ਸੇ ਦੂਰ ਹੋ ਜਾਏਗਾ। ਜੀਵ ਬ੍ਰਹਮ ਕਾ ਭੇਦ ਸੱਤ ਹੈ ਅਥਵਾ ਭੇਦ ਸੱਤ ਹੈ, ਇਹ ਮੰਨਣ ਸੇ ਦੂਰ ਹੋਗਾ। ਠੀਕ ਹੈ। ਫਿਰ ਤੀਸਰਾ ਕਿਹੜਾ ਹੈ? ਦੇਹ ਆਦਿ ਸੱਤ ਹੈ ਔਰ ਜੀਵ ਬ੍ਰਹਮ ਕਾ ਭੇਦ ਸੱਤ ਹੈ, ਇਹ ਜੋ ਸੰਦੇਹ ਹੈ ਇਹ ਕਦੋਂ ਦੂਰ ਹੋਗਾ? ਨਿਰਧਿਆਸਨ ਸੇ। ਸਰਵਣ ਮਨਨ ਨਿਰਧਿਆਸਨ ਸੇ ਦੂਰ ਹੋਗਾ। ਠੀਕ ਹੈ ਜੀ। ਇਸ ਰੀਤੀ ਸੇ ਸਰਵਣ ਆਦਿਕ ਤੀਨੂੰ ਅਸੰਭਾਵਨਾ ਵਿਪਰੀਤ ਭਾਵਨਾ ਕੇ ਨਾਸ਼ਕ ਹੈ, ਔਰ ਅਸੰਭਾਵਨਾ ਔਰ ਵਿਪਰੀਤ ਭਾਵਨਾ ਗਿਆਨ ਕੇ ਪ੍ਰਤੀਬੰਧਕ ਹੈ। ਦੇਖ ਲਓ, ਇਹ ਜਿਹੜੀ ਅਸੰਭਾਵਨਾ ਔਰ ਵਿਪਰੀਤ ਭਾਵਨਾ ਹੈ, ਇਹੋ ਹੀ ਗਿਆਨ ਹੋਣ ਦੇ ਵਿੱਚ ਪ੍ਰਤੀਬੰਧ ਮਿਲੇ, ਰੁਕਾਵਟ ਹੈ। ਅਤੇ ਇਹਨੇ ਇਹ ਜਿਹੜੇ ਕਦੋਂ ਦੂਰ ਹੋਣਗੇ? ਸਰਵਣ ਮਨਨ ਨਿਰਧਿਆਸਨ ਸੀ। ਅਤੇ ਜਦੋਂ ਸਰਵਣ ਮਨਨ ਨਿਰਧਿਆਸਨ ਕਰਾਂਗੇ ਅਤੇ ਜਿਹੜੀ ਗਿਆਨ ਦੇ ਗਿਆਨ ਹੋਣ ਦੇ ਵਿੱਚ ਰੁਕਾਵਟ ਹੈ ਉਹ ਹਟ ਗਈ ਅਤੇ ਗਿਆਨ ਹੋ ਜਾਏਗਾ। ਠੀਕ ਹੈ। ਜਾਂ ਤਾਂ ਗਿਆਨ ਕਾ ਜੋ ਪ੍ਰਤੀਬੱਧਕ ਤਾਂ ਕਿ ਨਾਸ ਦੁਆਰਾ ਸਰਵਣ ਆਦਿਕ ਗਿਆਨ ਕੇ ਹੇਤੂ ਕਹੇ ਹੈ। ਸਿੱਧ ਹੇਤੂ ਨਹੀਂ ਹੈ, ਸਾਕਸ਼ਾਤ ਹੇਤੂ ਨਹੀਂ। ਸਾਕਸ਼ਾਤ ਹੇਤੂ ਹੈ ਤਤ ਪਦ ਤਵਮ ਪਦ ਸੋਧਨ, ਇਹ ਪਰੰਪਰਾ ਸੇ ਹੈ। ਇਹ ਗਿਆਨ ਨਹੀਂ ਕਰਾਏਗੇ ਸਰਵਣ ਮਨਨ ਨਿਰਧਿਆਸਨ, ਇਹ ਕੀ ਕਰਾਏਗੇ? ਗਿਆਨ ਦੇ ਵਿੱਚ ਜਿਹੜੀ ਰੁਕਾਵਟ ਹੈ ਉਹਨੂੰ ਦੂਰ ਕਰੇਂਗੇ, ਤਾਂ ਫਿਰ ਗਿਆਨ ਹੋਗਾ। ਠੀਕ ਹੈ। ਸਾਖਿਆ ਤੈਨੂੰ ਅਵੰਤਰ ਵਾਕੇ ਕੋ ਅਪਰੋਕਸ਼ ਗਿਆਨ ਕੀ ਔਰ ਮਹਾਂਵਾਕੇ ਕੋ, ਇਹੀ ਹੈ ਨਾ, ਅਵੰਤਰ ਵਾਕੇ ਕੋ ਪਰੋਕਸ਼ ਗਿਆਨ ਕੀ ਔਰ ਮਹਾਂਵਾਕੇ ਕੋ ਅਪਰੋਕਸ਼ ਗਿਆਨ ਕੀ ਹੇਤੂ ਤਾਂ। ਦੇਖੋ, ਦੋ ਗਿਆਨ ਹੋਤੇ ਹੈ, ਇੱਕ ਹੁੰਦਾ ਪਰੋਕਸ਼, ਇੱਕ ਹੁੰਦਾ ਅਪਰੋਕਸ਼। ਪਰੋਕਸ਼ ਗਿਆਨ ਕਿਹਨੂੰ ਕਹਿੰਦੇ ਆ, ਅਪਰੋਕਸ਼ ਕਿਹਨੂੰ ਕਹਿੰਦੇ ਆ? ਪਰੋਕਸ਼ ਗਿਆਨ ਕਿਸੇ ਦੇ ਵਿਸ਼ੇ 'ਚ ਕੋਈ ਗੱਲਬਾਤ ਕਰ ਲੈਣੀ, ਜੈਸੇ ਇੱਥੇ ਆਪਾਂ ਬੈਠੇ ਹਾਂ, ਆਪਾਂ ਕਹਿ ਰਹੇ ਇੱਕ ਸਵਰਗ ਹੈ, ਉੱਥੇ ਦੇਵਰਾਜ ਇੰਦਰ ਆਪਣਾ ਰਾਜ ਕਰਦਾ ਔਰ ਦੇਵਤਿਆਂ ਦੇ ਸਾਥ, ਇਹ ਤੁਹਾਨੂੰ ਕਿਹੜਾ ਗਿਆਨ ਹੋਇਆ? ਇਹ ਪਰੋਕਸ਼ ਗਿਆਨ ਹੋ ਗਿਆ। ਕਿਉਂ? ਸਾਹਮਣੇ ਨਹੀਂ ਹੈ ਉਹ, ਨਾ ਸਵਰਗ ਵੀ ਸਾਹਮਣੇ ਹੈ ਨਾ ਦੇਵਰਾਜ ਇੰਦਰ ਹੀ ਸਾਹਮਣੇ ਹੈ। ਅਤੇ ਫਿਰ ਜਦੋਂ ਆਪਾਂ ਸਵਰਗ ਵਿੱਚ ਜਾ ਕੇ ਆਪਣੀਆਂ ਅੱਖਾਂ ਦੇ ਨਾਲ ਦੇਖਾਂਗੇ ਇਹ ਦੇਵਰਾਜ ਇੰਦਰ ਹੈ, ਇਹ ਸਵਰਗ ਹੈ, ਉਹ ਕਿਹੜਾ ਗਿਆਨ ਹੋ ਗਿਆ? ਉਹ ਅਪਰੋਕਸ਼ ਗਿਆਨ ਹੋਗਾ। एक नदी है, नदी दे विचों 10 आदमी पार करन गए, नदी 10 आदमी पार कर रहे हैं, तो 10 आदमियों ने नदी पार कर ली। वो कहन लगे भी गिन लो, कोई अपना बह तो नहीं गया, कोई रुड़ तो नहीं गया विच पानी दे। तो गिन लगे, जेड़ा गिने वो अपने आप नू छड़ के बाकियां नू नौ गिन ले, जेड़ा भी गिन लगे वो अपने आप नू तू गिने ना दूसरे नू नौ गिन ले। वो कहन लगे भी एक बंदा साडे विचों है नहीं, बह गया लगदा, रुड़ गया, नदी लै गई वो बंदे नू। ते की सारे अफसोस करने लगे, रोन लगे, साडा एक बंदा नदी लै गई, रुड़ गया, रुड़ गया, मर गया, ऐसे आपस में दुख प्रगट करने लगे। तब तक कोई सियाणा पुरुष उधर से आ रहा, उन्हें पूछा भाई तुसी क्यों दुखी हो रहे जे, तुसी क्यों रो रहे जे। वो कह रहे जी असी अपने पिंड तो 10 आदमी चले सी, ये नदी पार करन लग्या, एक आदमी साडा इन्हां विच बह गया, नदी विच बह गया। उसने देखिया, उन्हें देखिया 10 ते पूरे ही है। उन्हें कहा दसवां है भाई, दसवां कित्थे आ, नवां दे विच ही खड़ा है, उन्हां दे विच ही 10 है। पर वो की कर रहे है, वो अपने आप नूं नहीं गिन रहा, दूसरियां नूं गिन रहा है, अपने आप नूं छड्ड के दूसरियां नूं नौं गिन रहा। जदों उन्हें कहा दसवां है, वो दसवें पुरश जो है उहदा किहड़ा ज्ञान होया, परोक्ष, रोना तोना बंद हो गया। चलो है, चलो कोई नहीं, फिर कित्थे है वो। जदों सानू यही पता नहीं ब्रह्म है कि नहीं है, तो जदों सानू परोक्ष ज्ञान हो गया कि ब्रह्म है, जदों सानू परोक्ष ज्ञान हो गया ब्रह्म है, ईश्वर है, जिन्हों असी रब कहने वो है, परमात्मा है, तो जिहड़े साढ़े पाप कर्म सी वो सारे बंद हो गए। क्यों? को देख रहा है परमात्मा है तो सर्वशक्तिमान है, तो फिर आपां पाप क्यों करिए। रोना तोना उन्हां दा बंद हो गया, जदों उन्हें कहा ना दसवां है तो हौसला हो गया कि दसवां है, मैं पाठ पूजा कर रहा हूँ, इहदा फल देने वास्ते ईश्वर है। रोना तोना बंद हो गया, जदों उन्हें कहा फिर दसवां कित्थे आ भी 10, तो फिर गिण लग गया 1, 2, 3, 4, 5, 6, 7, 8, 9, दसवां तू है। जिहड़ा गिण दिया सी ना, नौ गिण दिया सी, उन्हूं उहदे ते लै के उंगल लगाती दसवां तू है, तो उन्हूं दसवें दा ये किहड़ा ज्ञान होया, अपरोक्ष ज्ञान हो गया। पहला अपरोक्ष सी, दसवां है, देवराज इंद्र है, स्वर्ग है, ये जिहड़ा दसवां ज्ञान है, ये दसवां पुरश है, ये ज्ञान हो गया परोक्ष। जदों देवराज इंद्र नूं आपां स्वर्ग विच जाके देखिया, जदों दसवें पुरश नूं कहा दसवां तू है, वो ज्ञान किहड़ा हो गया, अपरोक्ष। इसलिए दो प्रकार के ज्ञान है, इन्हां दे अज चर्चा चलेगी, ठीक है ना। वो कह रहा है अवंतर वाक्य और महावाक्य, वाक्य भी वेद के जो वाक्य हैं वो भी दो प्रकार के हैं, एक अवंतर वाक्य एक महावाक्य। महावाक्य चार हैं, अवंतर वाक्य बहुत हैं। महावाक्य चार वेद दे विच चार ही है, अवंतर वाक्य बहुत है। अवंतर वाक्य जेड़ा है उहदे नाल जदों भी होगा परोक्ष ज्ञान ही होगा, और महावाक्य से अपरोक्ष ज्ञान होगा। ये दसन लगे हुण, वो कहेंगे जो अवंतर वाक्य है वेद का उहदे ते जेड़ा ज्ञान होगा अपरोक्ष होगा, जेड़ा महावाक्य है वेद का उहदे नाल जेड़ा ज्ञान होगा वह अपरोक्ष ज्ञान होगा, ठीक है। अवंतर वाक्य को परोक्ष ज्ञान की और महावाक्य को अपरोक्ष ज्ञान की हेतु था। ज्ञान के साक्षात साधन स्रोत्र संबंधी वेदांत वाक्य है। वो कह रहे जिहड़ा ज्ञान का सीधा साधन है, डायरेक्ट साधन है, वह केड़ा है? वो कह रहे वेदांत वाक्य। खाली वाक्य ही नहीं, वेदांत वाक्य बोल दिता तो अद्धा हो गया, वेदांत वाक्य का करण के नाल संबंध होना, भी सुनोगे ही नहीं तो कैसे हो जाएगा। वेदांत वाक्य तुसी सुनोगे ही नहीं, सत्संग जाओगे ही नहीं तो ज्ञान कैसे होगा। वो कह रहा है देखो, कह रहे हैं ज्ञान के साक्षात साधन स्रोत्र संबंधी, स्रोत्र मैंने कान, ਸਰੋਤਰ ਮੈਣੇ ਕੰਨ, ਇਹਨੂੰ ਗਲਤ ਨਹੀਂ ਕੁਛ, ਤੂੰ ਦੂਸਰਾ ਨਹੀਂ ਸਮਝ ਲੈਣਾ। ਗਿਆਨ ਕੇ ਸਾਕਸ਼ਾਤ ਸਾਧਨ ਸਰੋਤਰ ਸੰਬੰਧੀ ਵੇਦਾਂਤ ਵਾਕੇ ਹੈ, ਵੇਦਾਂਤ ਵਾਕੇ ਦਾ ਉਚਾਰਨ ਕੀਤਾ, ਤੂੰ ਬ੍ਰਹਮ ਹੈ। ਉਹ ਸਰੋਤਾ ਦੇ ਕੰਨ ਦੇ ਨਾਲ ਇਹ ਵਾਕੇ ਦਾ ਸੰਬੰਧ ਹੋਇਆ ਤੇ ਕੀ ਹੋ ਗਿਆ, ਮੈਂ ਬ੍ਰਹਮ ਹਾਂ। ਦਸਵਾਂ, ਤੂੰ ਹੈ, ਇਹ ਵਾਕੇ ਦਾ ਸਰੋਤਾ ਦੇ ਕੰਨ ਦੇ ਨਾਲ ਸੰਬੰਧ ਹੋਇਆ, ਦਸਵਾਂ ਮੈਂ ਹੂੰ। ਤੇ ਜਿਹੜੇ ਨੌ ਸੀ ਉਹਨਾਂ ਵਿੱਚੋਂ ਦਸਵਾਂ ਹੀ ਪ੍ਰਗਟ ਹੋ ਗਿਆ। ਕਿੱਥੋਂ ਆਇਆ ਦਸਵਾਂ, ਵਿੱਚੇ ਹੀ ਸੀ। ਉਹ ਪੁਰਸ਼ ਨੇ ਕੋਈ ਲੰਬ ਫੜ ਕੇ ਨਹੀਂ ਲੈਂਦਾ, ਨਦੀ 'ਚ ਰੁੜ ਗਿਆ ਸੀ ਉਹ ਫੜ ਕੇ ਲਾਇਆ, ਉਹ ਨਵਾਂ ਦੇ ਵਿੱਚ ਹੀ ਦਸਵਾਂ ਸੀ। ਇਸ ਵਾਸਤੇ ਇਹ ਜੋ ਦਸ ਗਿਆਨ ਇੰਦਰੀਆਂ ਹੈ ਨਾ, ਔਰ ਚਾਰ ਅੰਤਾਕਰਨ, ਇਹਨਾਂ ਦੇ ਵਿੱਚੇ ਹੀ ਉਹ ਬੈਠਾ ਹੈ। ਠੀਕ ਹੈ ਨਾ। ਸੋ ਵੇਦਾਂਤ ਵਾਕੇ ਦੋ ਪ੍ਰਕਾਰ ਕੇ ਹੈ, ਇੱਕ ਅਵੰਤਰ ਵਾਕਿਆ ਹੈ, ਇੱਕ ਮਹਾਂਵਾਕਿਆ ਹੈ। ਪਰਮਾਤਮਾ ਕੇ ਅਥਵਾ ਜੀਵ ਕੇ ਸਰੂਪ ਕਾ ਬੋਧਕ ਜੋ ਵਾਕੇ ਸੋ ਅਵੰਤਰ ਵਾਕੇ ਕਹੀਏ ਹੈ। ਪਰਮਾਤਮਾ ਹੈ, ਜੀਵ ਹੈ, ਇਹ ਕਿਹੜੇ ਵਾਕੇ ਹੋ ਗਏ, ਅਵੰਤਰ ਵਾਕੇ। ਉਹ ਜੀਵ ਜਿਹੜਾ ਹੈ, ਪਰਮਾਤਮਾ ਜਿਹੜਾ, ਉਹ ਤੂੰ ਹੀ ਹੈ, ਇਹ ਹੋ ਗਏ ਮਹਾਂਵਾਕੇ। ਠੀਕ ਹੈ ਜੀ। ਪਰਮਾਤਮਾ ਕੇ ਅਥਵਾ ਜੀਵ ਕੇ ਸਰੂਪ ਕਾ ਬੋਧਕ ਜੋ ਵਾਕੇ ਸੋ ਅਵੰਤਰ ਵਾਕੇ ਕਹੀਏ ਹੈ। ਜੀਵ ਪਰਮਾਤਮਾ ਕੀ ਏਕਤਾ ਬੋਧਕ ਵਾਕੇ ਮਹਾਂਵਾਕੇ ਕਹੀਏ ਹੈ। ਜੀਵ ਔਰ ਬ੍ਰਹਮ ਕੀ ਜਾਂ ਪਰਮਾਤਮਾ ਕੀ ਜੋ ਏਕਤਾ, ਏਕਤਾ ਮੈਨੇ ਏਕਤਾ ਦਿਖਾਉਣੇ ਵਾਲਾ, ਵੀ ਦੋਨੋਂ ਇੱਕ ਹੀ ਹੈ, ਅਲੱਗ ਅਲੱਗ ਨਹੀਂ ਹੈ ਇਹ। ਵੀ ਜੇ ਅਲੱਗ ਅਲੱਗ ਹੁੰਦੇ ਤਾਂ ਇੱਦਾਂ ਕਿਉਂ ਕਹਿੰਦੇ ਪਰਮਾਤਮਾ ਮਨ ਤੇ ਜੋਤ ਸਰੂਪ ਹੈ। ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਉਹਨਾਂ ਇਹੀ ਕਿਹਾ, ਇਸ ਵਾਸਤੇ ਕਿਹਾ ਹੈ ਆਪਣੇ ਆਪ ਨੂੰ ਪਹਿਚਾਣ ਲਓ, ਤੁਸੀਂ ਇਹਦੇ ਵਿੱਚੇ ਬੈਠੇ ਜੇ। ਆਪਣੇ ਆਪ ਨੂੰ ਪਹਿਚਾਣ ਲਓ, ਪਹਿਚਾਨਣ ਦਾ ਮਤਲਬ ਕੀ ਹੋ ਗਿਆ, ਵੀ ਜਿਹਨੂੰ ਅਸੀਂ ਆਪਣਾ ਆਪ ਸਮਝ ਰਹੇ ਹਾਂ ਉਹ ਸਾਡਾ ਆਪਣਾ ਆਪ ਨਹੀਂ ਹੈ। ਕਿਹੜਾ ਸਰੀਰ, ਸਰੀਰ ਸਾਡਾ ਨਹੀਂ ਹੈ। ਸਾਡਾ ਹੋਵੇ ਤਾਂ ਸਾਨੂੰ ਛੱਡ ਕੇ ਕਿਉਂ ਜਾਵੇ, ਸਾਡੀ ਗੱਲ ਮੰਨਣੀ ਚਾਹੀਦੀ ਆ। ਇਹ ਬੁੱਢਾ ਹੋ ਰਿਹਾ ਅਸੀਂ ਕਿੰਨੇ ਨਹੀਂ ਹੋਣਾ ਚਾਹੀਦਾ। ਇਸ ਵਾਸਤੇ ਇਹ ਜੋ ਇਹ ਸਰੀਰ ਹੈ, ਇਹ ਸਾਡਾ ਸਰੀਰ ਨਹੀਂ ਹੈ। ਪਰਮਾਤਮਾ ਕੇ ਅਥਵਾ ਜੀਵ ਕੇ ਸਰੂਪ ਕਾ ਬੋਧਕ ਜੋ ਵਾਕੇ ਸੋ ਅਵੰਤਰ ਵਾਕੇ ਕਹੀਏ ਹੈ। ਜੀਵ ਬ੍ਰਹਮ ਕੀ ਏਕਤਾ ਬੋਧਕ ਵਾਕੇ ਮਹਾਂਵਾਕੇ ਕਹੀਏ ਹੈ। ਅਵੰਤਰ ਵਾਕੇ ਸੇ ਪਰੋਕਸ਼ ਗਿਆਨ ਹੋਵੇ ਹੈ, ਉਹ ਮਹਾਂਵਾਕੇ ਸੇ ਅਪਰੋਕਸ਼ ਹੋਵੇ ਹੈ। ਬ੍ਰਹਮ ਹੈ, ਇਸ ਗਿਆਨ ਕੋ ਪਰੋਕਸ਼ ਗਿਆਨ ਕਹੇ ਹੈ। ਬ੍ਰਹਮ ਹੈ, ਕਹਾਂ ਹੈ, ਦਸਵਾਂ ਹੈ, ਕਹਾਂ ਹੈ, ਇਹ ਪਤਾ ਨਹੀਂ। ਖਾਲੀ ਇਤਨਾ ਪਤਾ ਲੱਗ ਗਿਆ ਬ੍ਰਹਮ ਹੈ, ਅਤੇ ਉਹਨਾਂ ਨੂੰ ਪਤਾ ਲੱਗ ਗਿਆ ਦਸਵਾਂ ਹੈ। ਉਹਨਾਂ ਦਾ ਜਿਹੜਾ ਰੋਣਾ ਧੋਣਾ ਸੀ ਉਹ ਬੰਦ ਹੋ ਗਿਆ, ਵੀ ਦਸਵਾਂ ਹੈ, ਰੁੜ ਕੇ ਗਿਆ ਨਹੀਂ, ਮਰਿਆ ਨਹੀਂ ਹੈ, ਦਸਵਾਂ ਹੈ। ਐਸੇ ਜਦੋਂ ਜੀਵ ਜੋ ਜਿਹੜਾ ਆਪਣੇ ਆਪ ਨੂੰ ਜੀਵ ਸਮਝੀ ਬੈਠਾ, ਪਹਿਲਾਂ ਉਹਨੂੰ ਇਹ ਤਾਂ ਪਤਾ ਲੱਗੇ ਵੀ ਬ੍ਰਹਮ ਹੈ, ਅਤੇ ਫਿਰ ਉਹ ਬ੍ਰਹਮ ਜਿਹੜਾ ਜਿਹੜਾ ਬ੍ਰਹਮ ਅਸੀਂ ਕਹਿ ਰਹੇ ਉਹ ਬ੍ਰਹਮ ਤੂੰ ਹੀ ਹੈ। ਇਹ ਹੋ ਗਿਆ ਅਪਰੋਕਸ਼ ਗਿਆਨ। ਬ੍ਰਹਮ ਹੈ, ਇਸ ਗਿਆਨ ਕੋ ਪਰੋਕਸ਼ ਗਿਆਨ ਕਹੇ ਹੈ। ਬ੍ਰਹਮ ਮੈਂ ਹੂੰ, ਇਸ ਗਿਆਨ ਕੋ ਅਪਰੋਕਸ਼ ਗਿਆਨ ਕਹੇ ਹੈ। ਅਹੰਕਾਰ ਕੀ ਤਾਂ ਬਾਤ ਹੀ ਨਹੀਂ ਹੈ, ਅਹੰਕਾਰ ਕੀ ਤਾਂ ਨਿਵਿਰਤੀ ਹੋਣੀ ਚਾਹੀਏ। ਅਹੰਕਾਰ ਦੋ ਪ੍ਰਕਾਰ ਕਾ ਹੈ, ਸਤੋਗੁਣੀ ਔਰ ਤਮੋਗੁਣੀ। ਜਿਹੜਾ ਅਸੀਂ ਅਹੰਕਾਰ ਵਰਤ ਰਹੇ ਹਾਂ, ਤਮੋਗੁਣੀ ਅਹੰਕਾਰ ਆ। ਮੈਂ ਸਰੀਰ ਹੂੰ, ਮੈਂ ਗਿਆ ਸੀ ਬਈ, ਮੈਂ ਦੇਖਿਆ ਸੀ, ਮੈਂ ਸੁਣਿਆ ਸੀ। ਸੁਣਨਾ ਕੰਮ ਕੰਨਾਂ ਦਾ, ਦੇਖਣਾ ਕੰਮ ਅੱਖਾਂ ਦਾ, ਜਾਣਾ ਕੰਮ ਪੈਰਾਂ ਦਾ। ਅਤੇ ਮੈਂ ਕਹੀ ਜਾ ਰਹੇ ਆਪਾਂ, ਅਸਲੀ ਹੰਕਾਰ ਤਾਂ ਇਹ ਹੈ, ਤਮੋਗੁਣੀ ਹੰਕਾਰ। ਜਿਹੜਾ ਕੰਮ ਕਰ ਰਿਹਾ ਉਹਦਾ ਨਾਂ ਹੀ ਨਹੀਂ, ਉਹ ਦੂਜਿਆਂ ਦਾ ਨਾਮ ਲਈ ਜਾਣਾ। ਅਤੇ ਜੇ ਸਿੱਧਾ ਹੀ ਕਹਿ ਦਿਉ ਮੈਂ ਬ੍ਰਹਮ ਹੂੰ, ਉਹ ਕਿਹੜਾ ਹੰਕਾਰ ਹੋ ਗਿਆ, ਸਤੋਗੁਣੀ ਹੰਕਾਰ। ਸੱਚ ਨੂੰ ਕਹਿਣਾ, ਇਹ ਹੰਕਾਰ ਕਾਹੇ ਕਾ ਹੋ ਗਿਆ ਬਈ। ਜਿਹੜੀ ਸੱਚੀ ਵਸਤੂ ਹੈ ਉਹਨੂੰ ਸੱਤ ਕਹਿ ਦੇਣਾ, ਆ ਦੂਜੇ ਦੀ ਪੈਲੀ ਨੂੰ ਜਾ ਕੇ ਕਹੋ ਜੇ ਆਪਣੀ ਹੈ ਤਾਂ ਉਹ ਤਾਂ ਮੂਰਖਤਾ ਹੀ ਹੋਊਗੀ। ਆਪਣੀ ਪੈਲੀ ਨੂੰ ਆਪਣੀ ਕਹਿਣਾ 'ਚ ਕਾਹਦਾ ਹੰਕਾਰ ਹੈ, ਵੀ ਗੁਆਂਢੀ ਦੀ ਜਿਹੜੀ ਪੈਲੀ ਹੈ ਤੁਸੀਂ ਤੁਹਾਡੀ, ਜਾਂ ਗੁਆਂਢੀ ਦਾ ਟਰੈਕਟਰ ਹੈ ਉਹਨੂੰ ਤੁਸੀਂ ਕਹੀ ਜਾਓ ਇਹ ਮੇਰਾ ਹੀ ਹੈ, ਅਤੇ ਮੂਰਖਤਾ ਤਾਂ ਉਹ ਹੋਈ ਨਾ। ਆਪਣੇ ਨੂੰ ਮੇਰਾ ਕਹਿਣਾ ਉਹ ਕਾਹਦੀ ਮੂਰਖਤਾ ਹੈ। ਤੁਹਾਡਾ ਜਿਹੜਾ ਸਰੂਪ ਹੈ ਕਿਹਾ ਹੈ ਬ੍ਰਹਮ ਸਰੂਪ, ਉਹਨੂੰ ਮੇਰਾ ਕਹਿਣਾ ਇਹ ਮੂਰਖਤਾ ਤਾਂ ਨਹੀਂ ਹੈ, ਮੂਰਖਤਾ ਇਹ ਹੈ ਇਹਨੂੰ ਮੇਰਾ ਕਹਿਣਾ, ਇਹ ਤਾਂ ਰਹਿਣੇ ਵਾਲਾ ਨਹੀਂ ਹੈ, ਜਨਮਿਆ ਹੈ ਮਰੇਗਾ, ਮੇਰਾ ਜਨਮ ਮਰਨ ਤੋਂ ਨਹੀਂ ਹੈ। ਅਗਰ ਮੇਰਾ ਜਨਮ ਮਰਨ ਹੋਵੇ, ਇਹ ਸੋਚੋ ਕੋਈ ਗਲਤ ਕੰਮ ਕਰ ਰਿਹਾ ਹੈ, ਪਾਪ ਕਰਮ ਕਰ ਰਿਹਾ ਹੈ, ਤਾਂ ਆਪਾਂ ਕੀ ਕਹਾਂਗੇ? ਉਹਦਾ ਮਾਤਾ ਪਿਤਾ ਜਾਂ ਕੋਈ ਗੁਆਂਢੀ ਜਾਂ ਉਹਦਾ ਕੋਈ ਸੱਜਣ ਮਿੱਤਰ ਕਿਆ ਕਹੇਗਾ? ਕਾਹਨੂੰ ਨਰਕਾਂ ਦੇ ਰੱਸੇ ਵੱਟੀ ਜਾਂਦਾ, ਕਿਉਂ ਨਰਕਾਂ ਦੇ ਰਸਤੇ ਜਾ ਰਿਹਾ? ਪਾਪ ਕਰਮ ਛੱਡ ਦੇ, ਨਰਕਾਂ ਦੇ ਰਸਤੇ ਕੌਣ ਜਾਏਗਾ ਫਿਰ? ਇਹ ਸਰੀਰ ਤਾਂ ਇੱਥੇ ਸਮਾਪਤ ਹੋ ਗਿਆ, ਨਰਕਾਂ ਨੂੰ ਜਾਣ ਵਾਲੀ ਕੋਈ ਚੀਜ਼ ਬਚੀ? ਸਵਰਗ ਨੂੰ ਜਾਣ ਵਾਲੀ ਕੋਈ ਚੀਜ਼ ਬਚੀ? ਤਾਂ ਹੀ ਤਾਂ ਕਹਾਂਗੇ ਨਾ, ਇਹਦਾ ਮਤਲਬ ਹੈ ਇਹ ਸਰੀਰ ਦੇ ਨਸ਼ਟ ਹੋਣ ਦੇ ਨਾਲ ਉਹ ਆਤਮਾ ਦਾ ਕੁਛ ਨਹੀਂ ਵਿਗੜਦਾ, ਘੜਾ ਟੁੱਟਣ ਦੇ ਨਾਲ ਆਕਾਸ਼ ਦਾ ਕੁਛ ਨਹੀਂ ਵਿਗੜਦਾ, ਘੜਾ ਹੀ ਟੁੱਟੇਗਾ, ਘੜਾ ਹੀ ਬਣਿਆ ਸੀ, ਜਿਹੜਾ ਬਣਿਆ ਸੀ ਉਹ ਟੁੱਟੇਗਾ, ਆਕਾਸ਼ ਨਾ ਬਣਿਆ ਸੀ ਨਾ ਟੁੱਟਣਾ ਹੈ, ਉਹ ਤਾਂ ਪਹਿਲਾਂ ਵੀ ਸੀ। ਘੜਾ ਬਾਣੀ ਨੈਨਮ ਦਾਹਤੀ ਪਾਵਕਾ ਨਾ ਚੈਨਮ ਕਲਿਦੰਤੀ ਆਪੋ ਨਾ ਸ਼ੋਸ਼ਤੀ ਮਾਰੂਤਾ। ਭਗਵਾਨ ਸ਼੍ਰੀ ਕ੍ਰਿਸ਼ਨ ਗੀਤਾ ਵਿੱਚ ਕਹਿ ਰਹੇ ਅਰਜਨ ਨੂੰ, ਇਹ ਜਿਹੜੀ ਆਤਮਾ ਹੈ ਨਾ, ਤੂੰ ਕਹਿ ਰਿਹਾ ਇਹ ਮਰ ਜਾਣਗੇ, ਮੈਂ ਮਾਰਨੇ ਵਾਲਾ ਹੂੰ, ਇਹ ਇਹਨੂੰ ਨਾ ਸ਼ਸਤਰ ਕੋਲ ਕੱਟ ਸਕਦਾ ਹੈ, ਨਾ ਇਹਨੂੰ ਅੱਗ ਜਲਾ ਸਕਦੀ ਹੈ, ਨਾ ਪਾਣੀ ਸੁਕਾ ਸਕਦਾ ਹੈ, ਗਿੱਲਾ ਕਰ ਸਕਦਾ ਹੈ, ਨਾ ਹਵਾ ਸੁਕਾ ਸਕਦੀ ਹੈ ਇਹ ਆਤਮਾ ਨੂੰ। ਅਤੇ ਤੂੰ ਕਿਹਨੂੰ ਕਹਿ ਰਿਹਾ ਇਹ ਮਰ ਜਾਣਗੇ? ਮੈਂ ਗੁਰੂ ਨੂੰ ਮਾਰ ਦੂੰਗਾ, ਆਪਣੇ ਨੂੰ, ਮੈਂ ਮਾਰਨ ਵਾਲਾ ਹੋਊਂਗਾ, ਨਾ ਤੂੰ ਮਾਰ ਸਕਦਾ ਹੈ ਨਾ ਇਹ ਮਰਨ ਵਾਲੇ ਹੈ। ਆਤਮਾ ਨਾ ਮਾਰਦੀ ਹੈ ਨਾ ਮਰਦੀ ਹੈ, ਕਿਉਂ? ਉਹ ਤਾਂ ਨਿਸ਼ਕਿਰਿਆ ਹੈ ਬਈ, ਅਤੇ ਮਰੇਗਾ ਕਿਹੜਾ? ਸਰੀਰ ਮਾਰੇਗਾ ਕੌਣ? ਸਰੀਰ ਤੇਰਾ ਇਹਦੇ ਵਿੱਚ ਕੀ ਹੈ? ਇਹ ਭਗਵਾਨ ਸ਼੍ਰੀ ਕ੍ਰਿਸ਼ਨ ਗੀਤਾ 'ਚ ਉਪਦੇਸ਼ ਦੇ ਰਹੇ ਅਰਜਨ ਨੂੰ। ਇਹ ਗੱਲ ਆਪਣੇ 'ਤੇ ਲਾ ਲਓ, ਕੀ ਕਹਿ ਰਹੇ? ਬ੍ਰਹਮ ਮੈਂ ਹੂੰ ਇਸ ਗਿਆਨ ਕੂ ਅਪਰੋਕਸ਼ ਗਿਆਨ ਕਹਿ ਹੈ, ਤੁਮ ਬ੍ਰਹਮ ਐਸਾ ਆਚਾਰਿਆ ਨੇ ਉਚਾਰਨ ਕੀਆ, ਜੋ ਵਾਕੇ ਤਾਂ ਕਾ ਸਰੋਤਰ ਸਰੋਤਾ ਕੇ ਕਰਨ ਸੇ ਸੰਬੰਧ ਹੋਤੇ ਹੀ ਮੈਂ ਬ੍ਰਹਮ ਹੂੰ ਐਸਾ ਅਪਰੋਕਸ਼ ਗਿਆਨ ਸਰੋਤਾ ਕੋ ਹੋਵੇ ਹੈ, ਔਰ ਸਰੋਤਾ ਕੇ ਕਰਨ ਸੇ ਵਾਕੇ ਕਾ ਸੰਬੰਧ ਹੋਏ ਬਿਨਾਂ ਗਿਆਨ ਹੋਵੇ ਨਹੀਂ। ਆਚਾਰੀਆ ਜਿਹੜਾ ਹੈ ਗੁਰੂ ਹੈ, ਉਸਨੇ ਕਿਆ ਕਹਾ? ਤੁਮ ਬ੍ਰਹਮ, ਤੂੰ ਬ੍ਰਹਮ ਹੈ ਬਈ। ਅਤੇ ਉਹ ਜਿਹੜਾ ਸੁਣਨੇ ਵਾਲਾ ਹੈ ਸ਼ਿਸ਼, ਉਹਦੇ ਕੰਨ ਦੇ ਨਾਲ ਇਸ ਵਾਕੇ ਦਾ ਸੰਬੰਧ ਹੋ ਗਿਆ, ਤੂੰ ਬ੍ਰਹਮ ਹੈ, ਫਟ ਗਿਆਨ ਹੋ ਗਿਆ, ਮੈਂ ਬ੍ਰਹਮ ਹੂੰ। ਅਤੇ ਕੀ ਹੋਇਆ? ਜਾਂ ਤਾਂ ਸਰੋਤਰ ਸੰਬੰਧੀ ਵਾਕੇ ਹੀ ਗਿਆਨ ਕਾ ਹੇਤੂ ਹੈ, ਕੰਨ ਦੇ ਨਾਲ ਜਿਸ ਵਾਕੇ ਦਾ ਸੰਬੰਧ ਹੋ ਗਿਆ ਉਹ ਗਿਆਨ ਕਰਾਏਗਾ, ਚਾਹੇ ਉਹ ਅਵੰਤਰ ਵਾਕਿਆ ਹੈ ਚਾਹੇ ਮਹਾਂਵਾਕਿਆ ਹੈ। ਠੀਕ ਹੈ, ਸਰੋਤਰ ਸੰਬੰਧੀ ਅਵੰਤਰ ਵਾਕੇ ਪਰੋਕਸ਼ ਗਿਆਨ ਕਾ ਹੇਤੂ ਹੈ, ਔਰ ਸਰੋਤਰ ਸੰਬੰਧੀ ਮਹਾਂਵਾਕੇ ਅਪਰੋਕਸ਼ ਗਿਆਨ ਕਾ ਹੇਤੂ ਹੈ। ਮਹਾਂਵਾਕੇ ਸੇ ਸਰਵ ਕੁ ਅਪਰੋਕਸ਼ ਹੀ ਗਿਆਨ ਹੋਵੇ ਹੈ, ਪਰੋਕਸ਼ ਨਹੀਂ ਹੋਤਾ। ਜੋ ਮਹਾਂਵਾਕੇ ਹੈ ਉਸੇ ਕਿਹੜਾ ਗਿਆਨ ਹੋਗਾ? ਅਪਰੋਕਸ਼। ਦਸਵਾਂ ਤੂੰ ਹੈ, ਫਿਰ ਨਹੀਂ ਉਹ ਪੁੱਛੇਗਾ ਦਸਵਾਂ ਕਿੱਥੇ ਹੈ। ਜਦੋਂ ਉਹਨੇ ਸਿੱਧਾ ਹੀ ਕਹਿ ਦਿੱਤਾ ਦਸਵਾਂ ਤੂੰ ਹੈ, ਤਾਂ ਫਿਰ ਉਹ ਪੁੱਛੇਗਾ ਦਸਵਾਂ ਕਿੱਥੇ ਹੈ? ਪਹਿਲਾਂ ਪੁੱਛੇਗਾ ਦਸਵਾਂ ਕਿੱਥੇ ਹੈ, ਕਿਉਂ? ਪਹਿਲੇ ਉਹਨੂੰ ਪਰੋਕਸ਼ ਗਿਆਨ ਹੋਇਆ ਹੈ, ਕਿੱਥੇ ਹੈ ਬ੍ਰਹਮ, ਕਿੱਥੇ ਹੈ। ਜਦੋਂ ਕਹਿਤਾ ਤੂੰ ਹੀ ਬ੍ਰਹਮ ਹੈ, ਤਾਂ ਫਿਰ ਅਪਰੋਕਸ਼ ਹੋ ਗਿਆ, ਫਿਰ ਸਰੀਰ ਨੂੰ ਕੋਈ ਬ੍ਰਹਮ ਨੂੰ ਛੱਡ ਦਿੱਤਾ ਬਈ। ਅਤੇ ਆਪਾਂ ਕੀ ਸਮਝਣਾ? ਇਹ ਸਰੀਰ ਨਹੀਂ ਹੈ, ਇਹ ਸਰੀਰ ਨੂੰ ਜੋ ਸੱਤਾ ਸਫੁਰਤੀ ਦੇਣ ਵਾਲਾ ਜੋ ਬ੍ਰਹਮ ਹੈ, ਸ਼ੁੱਧ ਬ੍ਰਹਮ, ਉਹ ਮੈਂ ਹੂੰ, ਜਿਸ ਨੂੰ ਗੁਰੂ ਮਹਾਰਾਜ ਜੀ ਨੇ ਕਿਹਾ ਹੈ ਨਾ, ਕਾਲ ਪੁਰਖ ਕੀ ਦੇਹ ਮਹਿ ਕੋਟਕ ਬਿਸਨ ਮਹੇਸ਼, ਉਹ ਬ੍ਰਹਮ ਮੈਂ ਹੂੰ। ਵੇਦਾਂਤ ਕੇ ਏਕ ਦੇਸ਼ੀ ਕਾ ਮਤ, ਅਬ ਵੇਦਾਂਤ ਦਾ ਜੋ ਏਕ ਦੇਸ਼ ਮੰਨਣ ਵਾਲੇ ਕੁਛ ਅੰਸ਼ ਮੰਨ ਕੇ ਬਾਕੀ ਆਪਣੀ ਬੁੱਧੀ ਦੇ ਨਾਲ ਗ੍ਰੰਥ ਨੂੰ ਲਿਖ ਦੇਣਾ, ਉਹਨੂੰ ਕਹਿੰਦੇ ਆ ਵੇਦਾਂਤ ਦਾ ਏਕ ਦੇਸ਼ੀ। ਵੇਦਾਂਤ ਦੀ ਪੂਰੀ ਪ੍ਰਕਿਰਿਆ ਨੂੰ ਨਹੀਂ ਮੰਨ ਰਿਹਾ, ਉਹ ਥੋੜ੍ਹੀ ਜਿਹੀ ਨੂੰ ਮੰਨ ਕਰਕੇ ਬਾਕੀ ਆਪਣੀ ਬੁੱਧੀ ਲਗਾ ਰਿਹਾ, ਨਹੀਂ ਐਸੇ ਹੋਣਾ ਚਾਹੀਏ, ਇਹ ਠੀਕ ਨਹੀਂ ਹੈ, ਐਸੇ ਹੋਣਾ ਚਾਹੀਏ। ਆਪ ਉਹਦਾ ਮਤ ਥੋੜ੍ਹਾ ਸੁਣ ਲਓ, ਉਹ ਕੀ ਕਹਿ ਰਿਹਾ? ਆਪਾਂ ਵੀ ਤਾਂ ਆਪਣੀ ਬੁੱਧੀ ਲਗਾ ਰਹੇ ਹਾਂ, ਵੇਦਗੀ ਕਿੱਥੇ ਮੰਨ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਕਿੱਥੇ ਮੰਨ ਰਹੇ ਹਾਂ, ਗੁਰੂਆਂ ਦੀ ਮੰਨ ਰਹੇ ਹਾਂ, ਨਹੀਂ ਮੰਨ ਰਹੇ, ਆਪਣੀ ਬੁੱਧੀ ਲਗਾਈ ਜਾ ਰਹੇ ਹਾਂ ਮੈਂ ਸਰੀਰ ਹੂੰ। ਉਹ ਕਹਿ ਰਹੇ ਤੂੰ ਸਰੀਰ ਨਹੀਂ ਹੈ, ਆਪਾਂ ਕੀ ਕਹਿ ਰਹੇ ਹਾਂ, ਆਪਣੀ ਬੁੱਧੀ ਲਗਾਈ ਜਾ ਰਹੇ, ਆਪਾਂ ਵੀ ਤਾਂ ਇੱਕ ਦੇਸੀ ਹੋਏ, ਠੀਕ ਹੈ ਨਾ। ਔਰ ਕੀ ਕਹਿ ਰਹੇ ਦੇਖੋ, ਸਰਵਣ ਮਨਨ ਨਿਰਧਿਆਸਨ ਸਹਿਤ ਵਾਕੇ ਤੇ ਅਪਰੋਖ ਗਿਆਨ ਹੋਵੇ ਹੈ। ਕੇਵਲ ਵਾਕੇ ਤੇ ਪਰੋਕਸ਼ ਗਿਆਨ ਹੋਵੇ ਹੈ, ਅਪਰੋਕਸ਼ ਨਹੀਂ। ਉਹ ਕਹਿ ਰਿਹਾ ਸਰਵਣ ਮਨਨ ਨਿਰਧਿਆਸਨ ਜਿਹੜਾ ਕਰੇਗਾ, ਫਿਰ ਉਹ ਸੁਣੇਗਾ ਵਾਕੇ, ਤਾਂ ਉਹਨੂੰ ਅਪਰੋਕਸ਼ ਗਿਆਨ ਹੋਵੇਗਾ। ਇਹਨੇ ਅਵੰਤਰ ਮਹਾਂਵਾਕੇ ਕੁਛ ਨਹੀਂ ਕਿਹਾ, ਇਹਦੇ ਵਿੱਚ ਇਤਨਾ ਅੰਤਰ ਹੈ। ਉਹ ਪਹਿਲਾਂ ਨਿਸ਼ਚਿਤ ਦਾਸ ਜੀ ਕਹਿ ਗਏ ਹੈ ਅਵੰਤਰ ਵਾਕੇ ਉਹ ਮਹਾਂਵਾਕੇ। ਅਵੰਤਰ ਵਾਕੇ ਜੋ ਹੈ ਪਰੋਕਸ਼ ਗਿਆਨ ਕੀ ਹੇਤੂ ਤਾਂ ਹੈ, ਉਹ ਮਹਾਂਵਾਕੇ ਕੋ ਅਪਰੋਕਸ਼ ਗਿਆਨ। ਇਹ ਕਹਿ ਰਿਹਾ ਇਹ ਗੱਲ ਨਹੀਂ। ਇੱਕ ਦੇਸ਼ੀ ਮਤ ਕੀ ਕਹਿ ਰਿਹਾ, ਉਹ ਕਹਿ ਰਿਹਾ ਸਰਵਣ ਮਨਨ ਨਿਰਧਿਆਸਨ ਸਹਿਤ ਵਾਕੇ ਤੇ ਅਪਰੋਕਸ਼ ਗਿਆਨ ਹੋਵੇ ਹੈ। ਮਹਾਂਵਾਕੇ ਨਹੀਂ ਕਹਾ ਇਸਨੇ, ਵਾਕੇ ਕਹਿ ਦੀ ਆ। ਉਹ ਕੇਵਲ ਵਾਕੇ ਤੇ ਪਰੋਕਸ਼ ਗਿਆਨ ਹੋਵੇ ਆ। ਜਿਹੜਾ ਸਰਵਣ ਮਨਨ ਨਿਰਧਿਆਸਨ ਨਹੀਂ ਕਰੇਗਾ ਉਹਨੂੰ ਕਿਹੜਾ ਗਿਆਨ ਹੋਗਾ? ਪਰੋਕਸ਼। ਜਿਹੜਾ ਸਰਵਣ ਮਨਨ ਨਿਰਧਿਆਸਨ ਕਰੇਗਾ, ਕੋਈ ਵੀ ਵਾਕੇ ਸੁਣ ਲਏਗਾ, ਉਹਨੂੰ ਅਪਰੋਕਸ਼ ਗਿਆਨ ਹੋ ਜਾਏਗਾ। ਅਬ ਇਹਨਾਂ 'ਚ ਜਿਹੜੀ ਕਮੀ ਹੈ ਉਹ ਕੱਢ ਕੇ ਨੀਚੇ ਦੱਸਣਗੇ, ਠੀਕ ਹੈ। ਜੋ ਆਪ ਦੇਖੋ, ਪਹਿਲਾਂ ਇਹ ਆਪਣਾ ਮਤ ਦੱਸ ਰਿਹਾ, ਇਹਦਾ ਮਤ ਸੁਣ ਲਓ। ਜੋ ਕੇਵਲ ਵਾਕੇ 'ਤੇ ਹੀ ਅਪਰੋਕਸ਼ ਗਿਆਨ ਹੋਵੇ ਤੋ ਸਰਵਣ ਮਨਨ ਨਿਰਧਿਆਸਨ ਵਿਅਰਥ ਹੋਵੇਗੇ। ਉਹ ਕਹਿੰਦਾ ਵਾਕੇ 'ਤੇ ਹੀ ਖਾਲੀ ਉਚਾਰੀਆਂ ਨੇ ਉਚਾਰਨ ਕਰਤਾ ਤੂੰ ਬ੍ਰਹਮ ਹੈ ਅਤੇ ਉਹਨੂੰ ਗਿਆਨ ਹੋ ਗਿਆ, ਅਤੇ ਸਰਵਣ ਮਨਨ ਨਿਰਧਿਆਸਨ ਇਹਨਾਂ ਦੀ ਫਿਰ ਕੀ ਜ਼ਰੂਰਤ ਆ? ਸ਼ਾਸਤਰ ਨੇ ਇਹ ਕਿਉਂ ਕਿਹਾ ਪਹਿਲਾਂ ਸਰਵਣ ਕਰੋ, ਫਿਰ ਮਨਨ ਕਰੋ, ਫਿਰ ਨਿਰਧਿਆਸਨ ਕਰੋ, ਤਬ ਗਿਆਨ ਹੋਗਾ? ਅਤੇ ਇਹ ਨਹੀਂ ਉਹ ਕਰਨੇ ਤਾਂ ਸਿੱਧਾ ਹੀ ਗਿਆਨ ਹੋ ਜਾਂਦਾ ਹੋਵੇ ਸਰੋਤਾ ਨੂੰ, ਅਤੇ ਫਿਰ ਸਿੱਧਾ ਹੀ ਉਚਾਰੀਆ ਕਹਿ ਦੇ ਤੂੰ ਬ੍ਰਹਮ ਹੈ ਅਤੇ ਗਿਆਨ ਹੋ ਜਾਵੇ। ਸਰਵਣ ਮਨਨ ਨਿਰਧਿਆਸਨ ਇਹਨਾਂ ਦੀ ਕੀ ਜ਼ਰੂਰਤ ਆ? ਫਿਰ ਇਹ ਇੱਕ ਦੇਸ਼ੀ ਵਾਲਾ ਕਹਿ ਰਿਹਾ, ਜਦਪਿ ਸਿਧਾਂਤ ਮਤ ਮੇ ਕੇਵਲ ਵਾਕੇ 'ਤੇ ਅਪਰੋਕਸ਼ ਗਿਆਨ ਹੋਵੇ ਹੈ ਔਰ ਸਰਵਣ ਸਰਵਣ ਆਦਿਕ 'ਤੇ ਸੰਭਾਵਨਾ ਵਿਪਰੀਤ ਭਾਵਨਾ ਕਾ ਨਾਸ਼ ਹੋਵੇ ਹੈ। ਪਹਿਲਾਂ ਕਹਿ ਹੈ ਵਾਕੇ 'ਤੇ ਤਾਂ ਅਪਰੋਕਸ਼ ਗਿਆਨ ਹੋਊਗਾ, ਇਹ ਕੀ ਕਰਨਗੇ? ਸਰਵਣ ਮਨਨ ਨਿਰਧਿਆਸਨ ਇਹ ਸੰਭਾਵਨਾ ਔਰ ਵਿਪਰੀਤ ਭਾਵਨਾ ਜਿਹੜੀ ਸਾਨੂੰ ਹੋ ਗਈ ਹੈ, ਜਿਹੜੇ ਗਿਆਨ ਦੀ ਗਿਆਨ ਹੋਣ ਦੇ ਵਿੱਚ ਰੁਕਾਵਟ ਹੈ, ਉਹ ਰੁਕਾਵਟ ਨੂੰ ਦੂਰ ਕਰਨਗੇ, ਠੀਕ ਹੈ ਨਾ। ਜਾਂ ਤਾਂ ਸਰਵਣ ਆਦਿਕ ਵਿਅਰਥ ਨਹੀਂ, ਤਥਾਪੀ ਫਿਰ ਵੀ ਜਾ ਵਸਤੂ ਕਾ ਅਪਰੋਕਸ਼ ਗਿਆਨ ਹੋਵੇ ਤਾਂ ਕਿ ਵਿਸ਼ੇ ਅਸੰਭਾਵਨਾ ਔਰ ਵਿਪਰੀਤ ਭਾਵਨਾ ਕਾਹੂ ਕੁ ਵੀ ਹੋਵੇ ਨਹੀਂ। ਜਿਹੜਾ ਇੱਕ ਵਾਰੀ ਆਪਣੀ ਅੱਖਾਂ ਨਾਲ ਦੇਖ ਲਿਆ ਉਹਦੇ ਵਿੱਚ ਫਿਰ ਕੀ ਸੰਸੇ ਰਹਿ ਜਾਏਗਾ? ਅਪਰੋਕਸ਼, ਉਹ ਤਾਂ ਅਪਰੋਕਸ਼ ਗਿਆਨ ਹੀ ਹੋਗਾ। ਦਸਵਾਂ ਤੂੰ ਹੈ, ਅਬ ਉਹਨੂੰ ਆਪਣੇ 'ਚ ਕੋਈ ਸੰਭਾਵਨਾ ਜਾਂ ਵਿਪਰੀਤ ਭਾਵਨਾ ਹੋਗੀ? ਤੂੰ ਬ੍ਰਹਮ ਹੈ ਐਸਾ ਕਹਿਤਾ ਆਚਾਰੀਆ ਨੇ ਉਹਨੂੰ, ਇੱਕ ਵਾਰ ਗਿਆਨ ਹੋ ਗਿਆ ਤਾਂ ਫਿਰ ਵਿਪਰੀਤ ਭਾਵਨਾ ਸੰਭਾਵਨਾ ਕੀ ਹੋ ਗਈ? ਇਹ ਇੱਕ ਦੇਸ਼ੀ ਵਾਲਾ ਕਹਿ ਰਿਹਾ ਹੈ। ਜਾਂ ਤਾਂ ਕੇਵਲ ਵਾਕੇ 'ਤੇ ਅਪਰੋਕਸ਼ ਗਿਆਨਵਾਦੀ ਕੇ ਸਿਧਾਂਤ ਮੇ ਤੱਤਮਸੀ ਆਦਿਕ ਮਹਾਂਵਾਕੇ 'ਤੇ ਬ੍ਰਹਮ ਕਾ ਅਪਰੋਕਸ਼ ਗਿਆਨ ਹੋਏ ਤੇ ਪਿਛੇ ਅਸੰਭਾਵਨਾ ਵਿਪਰੀਤ ਭਾਵਨਾ ਸੰਭਵੇ ਨਹੀਂ। ਜਾਂ ਤਾਂ ਸਰਵਣ ਆਦਿਕ ਸਾਧਨ ਵਿਅਰਥ ਹੋਵੇਗੇ ਔਰ ਕੇਵਲ ਵਾਕੇ 'ਤੇ ਪਰੋਕਸ਼ ਗਿਆਨ ਹੋਵੇ ਹੈ ਸਰਵਣ ਮਨਨ ਨਿਰਧਿਆਸਨ ਕੀਏ 'ਤੇ ਅਪਰੋਕਸ਼ ਗਿਆਨ ਹੋਵੇ ਹੈ ਜਾਂ ਮਤਮੇ ਸਰਵਣ ਆਦਿਕ ਵਿਅਰਥ ਨਹੀਂ ਹੈ। ਉਹ ਕਹਿ ਰਿਹਾ ਐਸੇ ਮੰਨੋਗੇ ਤਾਂ ਸਰਵਣ ਮਨਨ ਨਿਰਧਿਆਸਨ ਵਿਅਰਥ ਨਹੀਂ ਹੋਵੇਗੀ। ਜੇ ਸਿੱਧਾ ਹੀ ਮੰਨ ਲਓਗੇ ਵਾਕੇ 'ਤੇ ਅਪਰੋਕਸ਼ ਗਿਆਨ ਹੋ ਜਾਂਦਾ ਹੈ ਤਾਂ ਫਿਰ ਸਰਵਣ ਮਨਨ ਨਿਰਧਿਆਸਨ ਉਹਨਾਂ ਦੀ ਕੀ ਜ਼ਰੂਰਤ ਹੈ? ਉਹਨਾਂ ਦੇ ਚੱਕਰ 'ਚ ਕਿਉਂ ਪੈਣਾ ਫਿਰ ਆਪਾਂ? ਇਹ ਇੱਕ ਦੇਸ਼ੀ ਵਾਲਾ ਕਹਿ ਰਿਹਾ ਹੈ। ਅਬ ਇਹਨਾਂ ਦੇ ਸਾਰ ਤੱਤ ਜੋ ਹੈ ਨਾ ਉਹ ਸਿਧਾਂਤੀ ਕਹਿ ਰਹੇ, ਸੁਣੋ। ਤਥਾਪਿ ਜਹ ਮਤ ਸਮੀਸ਼ਨੀ ਨਹੀਂ ਹੈ, ਠੀਕ ਹੈ ਨਾ। ਜਾ ਮਤ ਮੇ ਸਰਵਣ ਆਦਿਕ ਵਿਅਰਥ ਨਹੀਂ, ਜਹ ਬਹੁਤ ਗ੍ਰੰਥੋਕਾਰੋਂ ਕਾ ਮਤ ਹੈ। ਇਹ ਬੜੇ ਗ੍ਰੰਥਕਾਰ ਐਸੇ ਮੰਨਦੇ ਹੈ, ਬਹੁਤ ਇਹਨਾਂ ਨੇ ਜਿਹੜੇ ਗ੍ਰੰਥ ਲਿਖੇ ਹੈ ਨਾ, ਇਸ ਵਾਸਤੇ ਕਹਿੰਦੇ ਆ ਨਾ ਸਾਰੇ ਗ੍ਰੰਥ ਜਿਹੜਾ ਮਰਜ਼ੀ ਪਕੜ ਕੇ ਨਹੀਂ ਪੜ੍ਹ ਲੈਣਾ ਚਾਹੀਏ। ਗ੍ਰੰਥ ਉਹੀ ਪੜ੍ਹੋ ਜਿਹੜਾ ਪ੍ਰਮਾਣਿਕ ਹੈ, ਨਹੀਂ ਤਾਂ ਐਸੀ ਐਸੀ ਗੱਲਾਂ ਵਿੱਚ ਤੁਹਾਨੂੰ ਮਿਲਣਗੀਆਂ ਜਾਂ ਬੁੱਧੀ ਨੂੰ ਭਰਮਿਤ ਕਰ ਦੇਣਗੀਆਂ। ਇਹ ਕਿਹੜੀ ਚੀਜ਼ ਮੰਨੀਏ? ਉਹ ਇਹ ਕਹਿ ਰਿਹਾ, ਇਹ ਕਹਿ ਰਿਹਾ, ਕਿਹੜੀ ਚੀਜ਼ ਮੰਨੀਏ? ਐਸੇ ਬੁੱਧੀ ਸੰਸੇ ਹੋ ਜਾਂਦਾ। ਇਸ ਲਈ ਜਿਹੜੇ ਗ੍ਰੰਥ ਪ੍ਰਮਾਣਿਕ ਹੋ ਉਹੀ ਪੜ੍ਹਨੇ ਚਾਹੀਏ। ਆਪ ਸੁਣੋ ਇਹ ਕੀ ਕਹਿ ਰਿਹਾ। ਤਥਾਪਿ ਜਹ ਮਤ ਸਮੀਚਨੀ ਨਹੀਂ ਹੈ, ਜਹ ਮਤ ਠੀਕ ਨਹੀਂ ਹੈ। ਕਾਹੇ 'ਤੇ, ਕਿਉਂ ਨਹੀਂ ਠੀਕ? ਇਹ ਉਕਤ ਇੱਕ ਦੇਸ਼ੀ ਕੇ ਮਤ ਕੀ ਅਸਮੀਚਨਤਾ ਕੀ ਕਹਿ ਰਿਹਾ ਹੈ? ਦੇਖੋ, ਸ਼ਬਦ ਕਾ ਜਹ ਸੁਭਾਵ ਹੈ, ਸ਼ਬਦ ਕੋਈ ਉਚਾਰਨ ਕੀਤਾ ਕਿਸੇ ਨੇ, ਉਹ ਸ਼ਬਦ ਦਾ ਕੀ ਸੁਭਾਵ ਹੈ? ਜੋ ਵਸਤੂ ਵਿਵਹਿਤ ਹੋਵੇ ਤਾਂ ਕਾ ਸ਼ਬਦ ਸੇ परोक्ष ज्ञान ही होवे है। जो वस्तु साडे सामने साडे समीप नहीं है, जिहड़ी वस्तु साडे पास साडे समीप नहीं है, वह वाक्य दे उहदा किहड़ा ज्ञान होगा? परोक्ष ही होगा। हुण इत्थे बैठे आपां बाथरूम की गल करिए, बाथरूम तो साढ़े तो दूर है, उहदा किहड़ा ज्ञान होगा? परोक्ष होगा। बाथरूम दे विच जाओगे, ये टूटी खोलोगे उच गर्म पानी आएगा, ये खोलोगे उस ठंडा आएगा, किहड़ा ज्ञान हो गया? ये परोक्ष हो गया ना, क्योंकि बाथरूम तो है नहीं, जदों आप उत्थे जाके देखांगे फिर अपरोक्ष होगा। वह कह रहे जिहड़ी वस्तु पास नहीं है, जिहड़ी वस्तु अव्यवहित है, पास है उहदा तो हो जाएगा, जिहड़ी वस्तु पास नहीं है उहदा, जो वस्तु व्यवहित होवे, व्यवहित मैंने दूर होवे, जो अगे इहदा करेगा व्याख्या, जो वस्तु व्यवहित होवे तां का शब्द से परोक्ष ज्ञान ही होवे है। किसी प्रकार ते व्यवहित वस्तु का शब्द से अपरोक्ष ज्ञान होवे नहीं, जैसे व्यवहित स्वर्ग का और इंद्र आदि के देवत का देवन का शास्त्र रूपी शब्द से परोक्ष ज्ञान ही होवे है। जैसे देवराज इंद्र और स्वर्ग व्यवहित है, दूर है, वो शब्द जिहड़ा शास्त्र है उसने उच्चारण किया, देवराज इंद्र है स्वर्ग है, तो किहड़ा ज्ञान होया सानू? परोक्ष ही होगा, अपरोक्ष नहीं हो सकता, ठीक है। और जो वस्तु अव्यवहित होवे तां का शब्द से अपरोक्ष ज्ञान होवे है, परोक्ष दोनों होवे है, परोक्ष भी अपरोक्ष दोनों ही हो जाएगा। जिहड़ी वस्तु साढ़े बिल्कुल समीप है, आत्मा बिल्कुल समीप है कि नहीं है? आत्मा कहाँ है? अंदर ही, बिल्कुल समीप है, उहदा शब्द से जदों ज्ञान होगा किहड़ा होगा? अपरोक्ष ज्ञान होगा, उहदा परोक्ष हो ही नहीं सकता, ठीक है ना। जिहड़ी दूर वस्तु होगी उहदा होगा अपरोक्ष। चलो जी, जहां अव्यवहित वस्तु का ही है ना, जय है, इस रीति से शब्द बोधन करे। अव्यवहित वस्तु मैंने जो समीप वस्तु है उहदा ये ऐसा क्या, ये खोल है, इहदा किहड़ा ज्ञान हो गया? अपरोक्ष, क्योंकि पास में है, दूर वाली का परोक्ष होगा। जहां अव्यवहित वस्तु का जह इस रीति से शब्द बोधन करे, तहां अव्यवहित का शब्द से अपरोक्ष ज्ञान ही होवे है, परोक्ष नहीं। जैसे दसम तुम है, दसवां तुम है, दसवां तू है, दसवां तो वही है ना, तो किहड़ा ज्ञान हो गया? इस रीति से शब्द से बोधन किया जो दसवां, तां का अपरोक्ष ज्ञान ही हुआ है। तैसे ब्रह्म सर्व का आत्मा होने ते अत्यंत अव्यवहित है। जो ब्रह्म है वो सर्व का अंतर आत्मा है कि नहीं है? ये तो गल मानते जे तुसी, जिहड़ी आत्मा है कहाँ है? साढ़े अंदर ही है, यही शरीर के अंदर है, आत्मा अंदर है इसके, कित्थे हुई? सारे समीप हो गई ये आत्मा।